تیری سوپر کر دیتی جی چار پدے نویں سدی کے آپ پچھے وچار کرتے ہیں پڑھتے چوتھے پدے ستگر نے پنڈت کی پروانتا کی پنڈت کون پنڈت کی پروانتا اج اگے ہوں پنجے پدے گریب رواج صاحب کے اپدیش دے رہے ہیں ساری سنگت کو یہ قادر کر کے سربر کرو گی
بیج منتر سب کو سرب کو گیان
بیج منتر کا جڑا گیان بیج منتر کی ہے اوم یہ بیج منتر ایک براہم لوکا نے کی گیتا اج بھی جی براہم لوگ ہندو سماج اوم شبد کا جڑا اپدیش ہے وہ صرف براہمنا میں ہوتا ہے کیول براہم چھتری کو بھی اپدیش دے دیتے ہو वैद सूचक को तकीर है जिसे क्षत्रिय भी ओवन शब्द का बीज मंत्र का उपदेश नहीं देंगे केवल एक ब्राह्मण ब्राह्मण से उपदेश देंगे ओवन बीज मंत्र गरीब बार को वर्ष से खास सच्चे खास कर रहे हैं कि किस तरह का भेदभाव है बीज मंत्र का ज्ञान केवल ब्राह्मण वास बीज मंत्र का मतलब की है पहला उत्तर देंगे बीज मंत्र का मतलब है सृष्टि जिसको पैदा हुई है संसार जिसको पैदा हुआ है सारे जीव जिसको पैदा हुए हैं वो बीज है वो मंत्र परमात्मा का ओंकार ओंकार उससे ओंकार शब्द तो ब्राह्मण पैदा हो गया तो छत्री शूद्र वैश्य का उसे सूते तो पैदा हो गया जे उस बीज मंत्र का ज्ञान केवल एक ब्राह्मण को दिता जा रहा है तो महाराज जी कह रहे छत्री सूदर से वैस उन्होंने भेदभाव वो भी तो उसे जो पैदा हो फिर जो भी उसे तो पैदा हुए हैं तो महाराज जी कह रहे ज्ञान फिर उन्होंने भी होना चाहिए सर्व को ज्ञान का मतलब सारे का ज्ञान है सब को यह उपदेश होना चाहिए केवल ब्राह्मण को नहीं खतरी को भी सूरज को भी वैश क्योंकि परमात्मा ने मनुष्य बनाया मानव बनाया जातियां धर्म वर्ण से बंदे ने बनाया मनुष्य बनाया परमात्मा ने ना तो जाति बनाई उन्हें एको जात बनाई तो दूजी जात बनाई पशु साढ़े तो विजात कौन पशु परमात्मा ने एको जात बनाई मनुख पर जेड़ी आके मनुखा में जातियां में वंड दिते गए वो जातियां बनाई मत बनाए वक्रो वक्रे धर्म बनाए पोशाका बनाई पहरावे बनाए गए वक्रो वक्रा फेद फेद की दृष्टि मनुख ने बनाई परमात्मा ने क्योंकि उसकी दृष्टि में फेद फेद है ही कदगी धरती कह रहे हैं इको जे नेत्र ने इको जिया अखां ने इको जे कन्न ने इको जी नासका है इको जे मुंह है तो फिर की फर्क बना परमात्मा ने की फर्क बना एक है नैन एक है कान ਕੋਜੇ ਦੇ ਸਰ ਕੋਜੇ ਸੰਨ ਭੇਦਾਂ ਬਣਾਇਆ ਜੀ ਪ੍ਰਮਾਤਮਾ ਫਿਰ ਮਨੁੱਖ ਕਿਉਂ ਭੇਦ ਬਣਾਇਆ ਦਰਅਸਲ ਮਨੁੱਖ ਆਪਣੇ ਆਪ ਨੂੰ ਸਰਬ ਸ੍ਰੇਸ਼ਟ ਬਣਾਉਣ ਲਈ ਯਤਨਸ਼ੀਲ ਹੋ ਕਿ ਮੈਂ ਸ੍ਰੇਸ਼ਟ ਹਾਂ ਸ੍ਰੇਸ਼ਟ ਬਣਨਾ ਸੀ ਆਪਣੇ ਆਚਰਣ ਕਰਕੇ ਆਪਣੇ ਵਿਵਹਾਰ ਕਰਕੇ ਪਰ ਜਦੋਂ ਆਚਰਣ ਤੇ ਵਿਵਹਾਰ ਉਸ ਤਰ੍ਹਾਂ ਦਾ ਨਾ ਬਣਾ ਸਕਿਆ ਇਹ ਵਿਆਖਿਆ ਮੈਂ ਇਹੋ ਜਿਹਾ ਧਰਮ ਬਣਾਵਾਂ ਇਸ ਤਰ੍ਹਾਂ ਦੀ ਜਾਤੀ ਬਣਾਵਾਂ ਜਿਹੜੀ ਸਾਰਿਆਂ ਤੋਂ ਸ੍ਰੇਸ਼ਟ ਬਣੀ ਆ ਇੱਕ ਦੋ ਬ੍ਰਾਹਮਣਾਂ ਨੂੰ ਉਹਨਾਂ ਦੀਆਂ ਪੁਸਤਕਾਂ ਨੂੰ ਤਿੰਨ ਪੁਸਤਕਾਂ ਨੂੰ ਚਾਰ ਪੁਸਤਕਾਂ ਨੂੰ ਮਿਹਨਤ ਕਰਨੀ ਪਈ ਹੋਵੇਗੀ ਆਪਣੇ ਆਪ ਨੂੰ ਬ੍ਰਾਹਮਣ ਸਿੱਧ ਕਰਨ ਲਈ ਕਿ ਅਸੀਂ ਸਭ ਪੁਸਤਕਾਂ ਨੂੰ ਤਿੰਨ ਚਾਰ ਪੁਸਤਕਾਂ ਉਹਨਾਂ ਦੀਆਂ ਲਿਖ ਲਈਆਂ ਹੋਣਗੀਆਂ ਪਰ ਪੰਜਵੀਂ ਪੁਸਤਕ ਵਿੱਚ ਲੋਕਾਂ ਨੇ ਪ੍ਰਵਾਨ ਕਰ ਲਿਆ ਕਿ ਬ੍ਰਾਹਮਣ ਸਭ ਤੋਂ ਪ੍ਰੇਸ਼ ਮਨੁੱਖ ਨੇ ਆਪਣੇ ਆਪ ਸ੍ਰੇਸ਼ਟ ਬਣਾਉਣ ਦਾ ਯਤਨ ਮਨੁੱਖ ਮਨੁੱਖ ਹੀ ਬਣਿਆ ਸਾਰੇ ਧਰਮ ਮਾਨਵ ਨੂੰ ਸਿਰਫ ਮਾਨਵ ਬਣਾਉਂਦੇ ਨੇ ਕਿ ਤੂੰ ਮਾਨਵ ਬਣ ਜੋ ਹੈ ਉਸੇ ਤਰ੍ਹਾਂ ਮਨੁੱਖ ਬਣ ਕੇਵਲ ਮਾਨਵ ਬਣ ਮਨੁੱਖ ਪਰ ਅਸੀਂ ਕੁਝ ਹੋਰ ਬਣਨਾ ਚਾਹੁੰਦੇ ਜਦੋਂ ਕੁਝ ਹੋਰ ਬਣਨ ਦੀ ਤਾਂ ਹੁੰਦੀ ਹੈ ਸਾਡੇ ਅੰਦਰ ਤੇ ਫਿਰ ਅਸੀਂ ਭ੍ਰਸ਼ਟ ਹੋ ਜਾਂਦੇ ਭ੍ਰਸ਼ਟ ਹੋ ਜਾਂਦੇ ਆਪਣੇ ਧਰਮ ਤੋਂ ਬੇਵਕ ਹੋ ਜਾਂਦੇ ਕੁਝ ਹੋਰ ਬਣਨ ਦੀ ਹੋਰ ਕੁਝ ਹੋਰ ਬਣਨ ਦੀ ਹੋਰ ਜਦੋਂ ਇੱਕ ਕੁਝ ਹੋਰ ਬਣਨ ਦਾ ਯਤਨ ਕਰਦਾ ਕਹਿੰਦਾ ਮੈਂ ਸੰਨਿਆਸੀ ਹਾਂ ਮੈਂ ਸੁਆਮੀ ਹਾਂ ਮੈਂ ਸੰਤ ਹਾਂ ਜਾਂ ਮੈਂ ਵੱਡਾ ਹਾਂ ਤੇ ਫਿਰ ਉਸ ਵਕਤ ਦੇ ਨੀਵਿਆਂ ਨੂੰ ਲਤਾੜਨਾ ਮਨੁੱਖ ਨੂੰ ਲਤਾੜਨਾ ਸ਼ੁਰੂ ਕਰ ਮਾਨਵਤਾ ਨੂੰ ਲਤਾੜਨਾ ਸ਼ੁਰੂ ਕਰ ਇੱਕ ਬਗੀਚੇ ਵਿੱਚ ਰਾਜ ਬਗੀਚਾ ਸੀ ਰਾਜ ਉਸ ਬਗੀਚੇ ਵਿੱਚ ਇੱਕ ਗੁਰੂ ਦੇ ਚੇਲਾ ਦੋਵੇਂ ਚਲੇ ਅੱਗੇ ਵੀ ਜਾਂਦੇ ਅੱਜ ਵੀ ਜਾਂਦੇ ਬਾਗ ਵਿੱਚ ਕਹਿਣ ਤੋਂ ਬਾਅਦ ਇੱਕ ਕਮਰੇ ਵਿੱਚ ਉਹ ਗੁਰੂ ਨੇ ਚੇਲਾ ਵੀ ਉਹਨਾਂ ਕੋਲ ਬੈਠ ਗਿਆ ਤੇ ਚੇਲਾ ਕਹਿਣ ਲੱਗਾ ਮਹਾਰਾਜ ਮੈਨੂੰ ਕੀ ਆ ਗਿਆ ਕਹਿੰਦੇ ਨਾਲ ਦੇ ਕਮਰੇ 'ਚ ਲੇਟ ਜਾ ਤੋ ਜਾਣ ਲੱਗਾ ਕਿ ਕਹਿਣ ਪਹਿਲਾਂ ਗੁਰੂ ਦੀ ਸੇਵਾ ਤਾਂ ਕਰ ਦੇ ਸੌਣ ਤੋਂ ਪਹਿਲਾਂ ਸੇਵਾ ਤਾਂ ਕਰ ਗੁਰਦੇਵ ਜੀ ਉਹਨੇ ਤੂੰ ਕੁਝ ਸਮੇਂ ਲਈ ਚਰਨ ਪੁੱਟੇ ਤੇ ਗੁਰੂ ਨੇ ਉਹਨੂੰ ਸਿੱਖਿਆ ਦਿੱਤੀ ਇਹਦਾ ਬੇਟਾ ਕੁਝ ਬਣੀ ਨਾ ਕੁਝ ਬਣੀ ਦੂਜੇ ਕਮਰੇ 'ਚ ਚਲਾ ਗਿਆ ਉਹ ਵੀ ਦੇਖ ਗਿਆ ਇਹਨੇ ਨੂੰ ਰਾਜਾ ਸਿੱਖਿਆ ਅਚਾਨਕ ਹੀ ਉਸ ਦਿਨ ਟਹਿਲ ਕਰ ਟਹਿਲ ਤਾਂ ਉਹ ਵੀ ਪਹੁੰਚ ਗਿਆ ਉਹਨੇ ਵੇਖਿਆ ਵੀ ਮੇਰੇ ਕਮਰੇ 'ਚ ਮੇਰੇ ਕਮਰਿਆਂ ਵਿੱਚ ਤਾਂ ਬਹੁਤ ਸੁੱਤਾ ਪਿਆ ਜਿਹੜਾ ਚੇਲਾ ਸੀ ਉਹਦੇ ਕੋਲ ਗਿਆ ਹੈ ਸੀ ਉਹ ਸੰਨਿਆਸੀ ਉਹਨੇ ਜਾ ਕੇ ਹਿਲਾਇਆ ਕੌਣ ਹੈ ਤੂੰ ਇੱਥੇ ਕੀ ਕਰਦਾ ਤੇ ਮੇਰਾ ਕਮਰ ਹੈ ਕਹਿਣ ਲੱਗਾ ਜੀ ਮੈਂ ਸੁਆਮੀ ਸੰਨਿਆਸੀ ਆਪਣੇ ਆਪ ਨੂੰ ਸੁਆਮੀ ਕਹਿੰਦਾ ਮੈਂ ਸੁਆਮੀ ਉਹਦੇ ਸਿਪਾਹੀ ਸੋਚੇ ਕਹਿੰਦਾ ਕੁੱਟੋ ਇਹ ਸੁਆਮੀ ਮੈਨੂੰ ਇਹ ਮੇਰੇ ਇੱਥੇ ਕਮਰੇ ਨੂੰ ਕੀ ਕਰਦਾ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਉਹਨੂੰ ਕਮਰੇ 'ਚ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਦੂਜੇ ਕਮਰੇ 'ਚ ਆਇਆ ਉੱਥੇ ਉਹ ਗੁਰੂ ਸੁੱਤਾ ਪਿਆ ਉਹਨੂੰ ਪੁੱਛਿਆ ਵੀ ਤੂੰ ਕੌਣ ਹੈ ਅੱਗੋਂ ਬਿਲਕੁਲ ਮੁਸਕਰਾਈ ਜਾਏ ਫਿਰ ਪੁੱਛਿਆ ਕੌਣ ਹੈ ਹੱਸੀ ਜਾਏ ਕੁਝ ਬੋਲੇ ਹੀ ਨਾ ਉਹਨੇ ਆਖਿਆ ਵੀ ਇਹ ਤਾਂ ਕੋਈ ਬਾਦ ਉਹਨੂੰ ਤਾਂ ਉਸੇ ਤਰ੍ਹਾਂ ਹੀ ਤੋੜ ਦਿੱਤਾ ਵੀ ਜਾ ਸਕਦਾ ਉਹ ਗੁਰੂ ਚੇਲਾ ਬਾਪ ਤੋਂ ਬਾਅਦ ਜਾ ਕੇ ਦੋਵੇਂ ਮਿਲੇ ਚੇਲਾ ਲੱਗਿਆ ਹੋਇਆ ਚਿਹਰਾ ਸੁੱਜਿਆ ਹੋਇਆ ਹੱਥ ਪੈਰ ਮਰਦਾ ਹੋਇਆ ਕਹਿੰਦਾ ਗੁਰੂ ਜੀ ਤੁਸੀਂ ਕਰੇ ਕਦੇ ਕਹਿੰਦੇ ਤੂੰ ਕੁਝ ਬਣ ਗਿਆ ਬਣਨ ਦਾ ਯਤਨ ਕੀਤਾ ਤੇਰੀ ਹਾਲਤ ਹੈ ਮੈਂ ਕੁਝ ਵੀ ਬਣ ਸਕਿਆ ਤੇ ਕੁਝ ਵੀ ਬਣਨ ਦਾ ਯਤਨ ਨਹੀਂ ਕੀਤਾ ਇਸ ਕਰਕੇ ਆਨੰਦ ਦੇ ਕੁਝ ਵੀ ਬਣਨ ਦਾ ਯਤਨ ਨਹੀਂ ਕੀਤਾ ਇਸ ਕਰਕੇ ਆਨੰਦ ਲਿਖ ਜੋ ਹੈ ਉਹਦੇ ਵਿੱਚ ਆਨੰਦ ਜਦੋਂ ਕੁਝ ਬਣਨ ਦੀ ਇੱਛਾ ਰੱਖਦਾ ਕਿ ਮੈਂ ਸ੍ਰੇਸ਼ਟ ਬਣਨ ਦਾ ਯਤਨ ਕਰਾਂ ਸਰਵੋਤਮ ਬਣਨ ਦਾ ਯਤਨ ਕਰਾਂ ਤੇ ਸਰਵੋਤਮ ਬਣਨ ਦੀ ਹੋੜ ਵਿੱਚ ਕਈਆਂ ਨੂੰ ਬਤਾਉਣ ਦਾ ਯਤਨ ਕਰਾਂ ਕਈਆਂ ਨੂੰ ਪੈਰਾਂ ਥੱਲੇ ਟੁੱਟਣ ਦਾ ਯਤਨ ਕਰਾਂ ਸ੍ਰੇਸ਼ਟ ਬਣਨ ਦੀ ਹੋੜ ਵਿੱਚ ਜਦੋਂ ਕਈਆਂ ਨੂੰ ਉੱਥੇ ਛੱਡੇਗਾ ਤੇ ਉਹਨਾਂ ਨੂੰ ਪਿੱਛੇ ਛੱਡਣ ਵਾਸਤੇ ਛੱਡ ਵੀ ਕਰੇਗਾ ਕਿਸੇ ਨੂੰ ਪਿੱਛੇ ਛੱਡਣ ਵਾਸਤੇ ਕਪਟ ਵੀ ਕਰੇਗਾ ਰਾਜ ਵਿੱਚ ਲੋਕ ਕੀ ਨਹੀਂ ਕਰਦੇ ਆਪਣੇ ਆਪ ਨੂੰ ਸੁਰੇਖ ਬਣਾਉਣ ਲਈ ਕਿੰਨਿਆਂ ਨੂੰ ਦਿੱਤਾ। ਮਨੁੱਖ ਬਣਦਾ ਸਿਰਫ ਮਾਂ ਪਰਮਾਤਮਾ ਨੇ ਬਣਾਇਆ ਇਸ ਨੂੰ, ਔਰ ਸੰਸਾਰ ਦੇ ਹਰ ਇੱਕ ਮਾਨਵ ਦੇ ਵਾਸਤੇ ਇਹ ਗਿਆਨ ਸਾਂਝਾ ਹੈ। ਬੀਜ ਮੰਤਰ ਹੈ, ਬੀਜ ਮੰਤਰ ਸਰਵ ਕੋ ਗਿਆਨ। ਬੀਜ ਮੰਤਰ ਦਾ ਜਿਹੜਾ ਇਹ ਗਿਆਨ ਹੈ ਇਹ ਸਾਰਿਆਂ ਲਈ ਹੈ। ਓਮ ਸ਼ਬਦ ਦਾ ਜਿਹੜਾ ਗਿਆਨ ਹੈ ਇਹ ਸੰਸਾਰ ਦੇ ਸਾਰੇ ਪ੍ਰਾਣੀਆਂ ਲਈ ਹੈ, ਕੇਵਲ ਬ੍ਰਾਹਮਣਾਂ ਲਈ ਨਹੀਂ ਜਾਂ ਕਿਸੇ ਵਿਸ਼ੇਸ਼ ਜਾਤੀ ਲਈ ਨਹੀਂ, ਸਾਰੇ ਮਨੁੱਖਾਂ ਵਾਸਤੇ ਇਹ ਗਿਆਨ ਸਾਂਝਾ ਹੈ।
ਸੋ ਵਰਨਾਮ ਜਪੈ ਕੋ ਨਾਮ। ਮਹਾਰਾਜ ਜੀ ਕਹਿੰਦੇ ਚਾਰਾਂ ਵਰਨਾਂ ਵਿੱਚ ਕੋਈ ਵੀ ਜਿਹੜਾ ਵੀ ਪਰਮਾਤਮਾ ਦਾ ਨਾਮ ਜਪੇਗਾ, ਚੌ ਵਰਨਾਂ ਵਿੱਚ ਕੋਈ ਨਹੀਂ।
ਸਮੇਂ ਦੇ ਲੋਕਾਂ ਨੇ ਕਿਹਾ ਕਬੀਰ ਨੂੰ ਆਗੀ ਦੇ ਨਾਮ ਜਪਣ ਦਾ ਇਹ ਰਾਮ ਰਾਮ ਕਹਿੰਦੇ ਕੀ ਹੱਕ ਹੈ, ਇਹਦਾ ਸੁੰਦਰ ਹੈ ਰਵਦਾਸ ਸੂਤਰ ਹੈ, ਇਹਨੂੰ ਹਾਕੀ ਵੀ ਰਾਮ ਰਾਮ ਕਹਿਣਾ। ਨਾਮਦੇਵ ਨੂੰ ਵੀ ਕਿਹਾ ਇਹਨੂੰ ਬਿੰਦਰ ਦੇਵ ਨੂੰ ਕਹਿਣ ਦਾ ਕੀ ਹੱਕ ਹੈ, ਕਿਹਾ ਰੁਕਿਆ। ਪਰ ਉਹਨੇ ਆਖਿਆ ਜੇ ਮੈਂ ਮਨੁੱਖ ਹਾਂ ਤੇ ਹਰ ਇੱਕ ਮਨੁੱਖ ਦਾ ਹੱਕ ਹੈ ਪਰਮਾਤਮਾ ਦਾ ਨਾਮ ਹੈ। ਹਰ ਇੱਕ ਮਨੁੱਖ ਹਰ ਇੱਕ ਮਾਨਵ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਚੌ ਵਰਨਾ ਦੇ ਖੱਤਰੀ ਬ੍ਰਾਹਮਣ ਸ਼ੂਦਰ ਵੈਦ ਚਾਰਾਂ ਵਰਨਾਂ ਵਿੱਚ ਜਿਹੜਾ ਵੀ ਕੋਈ ਨਾਮ ਜਪੇਗਾ, ਜਿਹੜਾ ਵੀ ਜਪੈ ਕੋਈ ਨਾਮ, ਕੋਈ ਵੀ ਨਾਮ ਜਪੇ, ਭਾਵੇਂ ਉਹ ਬ੍ਰਾਹਮਣ ਹੈ, ਸ਼ੂਦਰ ਹੈ, ਖੱਤਰੀ ਹੈ ਤੇ ਭਾਵੇਂ ਉਹ ਵੈਦ ਹੈ।
ਜੋ ਜੋ ਜਪੈ ਜਿਹੜਾ
ਜਿਹੜਾ ਵੀ ਜਪੇਗਾ, ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੀ ਮੁਕਤੀ ਹੋਵੇਗੀ ਜਿਹੜਾ ਵੀ ਜਪੇ।
ਜੋ ਜੋ ਜਪੈ ਕੀ ਗੱਤ ਹੋਏ,
ਚਾਰਾਂ ਵਰਨਾਂ ਕੋਈ ਵੀ ਜਪੇ,
ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਰ, ਕਹਿ ਕਬੀ ਸੰਸਾ ਨਹੀਂ ਅੰਤ ਪਰਮ ਗਤ ਪਰ।
ਕੋਈ ਜਪੇ, ਕੋਈ ਸੁਣੇ, ਕੋਈ ਗਾਵੇ, ਜਿਹੜਾ ਜਪੇਗਾ ਉਹਦੀ ਮੁਕਤੀ ਹੋਵੇਗਾ। ਕੋਈ ਖੱਤਰੀ ਖਾ ਲਵੇ, ਕੋਈ ਬ੍ਰਾਹਮਣ ਖਾ ਲਵੇ, ਜੇ ਭਾਵੇਂ ਸੁੰਦਰ ਖਾ ਲਵੇ, ਉਹਦੇ ਭੁੱਖ ਪਾਰਿਆਂ ਦੀ ਬਚਾਉਣੀ।
ਪਾਣੀ ਕੋਈ ਵੀ ਜਾਤੀ ਦਾ ਬੰਦਾ ਪੀ ਲਵੇ, ਉਹਨੇ ਪਿਆਸ ਸਾਰਿਆਂ ਦੀ ਬਚਾਉਣੀ।
ਨਾਮ ਕੋਈ ਵੀ ਜਪ ਲੈ, ਉਹਦੇ ਸਾਰਿਆਂ ਦੀ ਕਲਿਆਣ ਕਰਨਾ, ਕਿਉਂਕਿ ਨਾਮ ਦਾ ਸੁਭਾਅ ਹੀ ਹੈ, ਉਹਨੇ ਕਲਿਆਣ ਹੀ ਕਰਨਾ। ਠੀਕ ਹੈ, ਜਿਹੜਾ ਜਿਹੜਾ ਵੀ ਜਪੇਗਾ, ਕੋਈ ਵੀ ਗੱਲ, ਇਸਤਰੀ ਜਪੇ ਭਾਵੇਂ ਕੋਈ ਪੁਰਖ ਜਪੇ, ਇਹ ਵੀ ਭੇਦ ਪਾਇਆ ਗਿਆ ਸਾਡੇ ਸਮਾਜ ਵਿੱਚ। ਇਸਤਰੀ ਨਾਮ ਜਪੇ ਉਹ ਮੁਕਤ ਨਹੀਂ ਹੋ ਸਕਦੀ, ਮਰਦ ਜਪੇ ਤੇ ਮੁਕਤ ਹੋ ਸਕਦੀ। ਇਸਤਰੀ ਜਾਤੀ ਬਹੁਤ ਜ਼ਿਆਦਾ ਮੰਦਾ ਕਿਹਾ ਗਿਆ ਸਾਡੇ ਸਮਾਜ ਵਿੱਚ। ਗਰੀਬ ਨਵਾਜ ਜੀ ਨੇ ਆਵਾਜ਼ ਬੁਲੰਦ ਕੀਤੀ, ਜੋ ਮੰਦਾ ਕਹਿੰਦੇ ਉਹ ਜਿਹੜੀ ਰਾਜਿਆਂ ਦੀ ਜਨਮ ਦਿੰਦੀ, ਉਹ ਇਸਤਰੀ ਕਿਉਂ ਨਹੀਂ ਮੁਕਤ ਹੋ ਸਕਦੀ ਜਿਹੜੀ ਇੱਕ ਮਨੁੱਖ ਨੂੰ ਜਨਮ ਦੇ ਰਹੀ। ਇਸ ਕਰਕੇ ਕੋਈ ਵੀ ਜਪੇ ਉਹ ਮੁਕਤ ਹੋਵੇਗਾ, ਉਹਦੀ ਕਲਿਆਣ ਹੋਵੇਗੀ। ਐਸਾ ਜਿਹੜਾ ਨਾਮ ਹੈ ਉਹ ਸਾਧ ਸੰਗਤ ਦੇ ਦੁਆਰਾ ਕੋਈ ਜਨ, ਕੋਈ ਬਿਰਲਾ ਜਨ, ਕੋਈ ਬਿਰਲਾ ਸੇਵ ਐਸੇ ਨਾਮ ਦੀ ਪ੍ਰਾਪਤੀ ਕਰਦਾ ਸਾਧ ਦੇ ਸੰਗਤ ਦੁਆਰਾ। ਆਪਾਂ ਸੰਗਤ ਵਿੱਚ ਬੈਠੇ ਹਾਂ, ਇੱਥੇ ਬੈਠਣ ਦਾ ਮਤਲਬ ਇਹੀ ਕਿ ਨਾਮ ਜਪਣ ਦੀ ਪ੍ਰੇਰਨਾ ਇਸ ਨੂੰ ਮਿਲਦੀ, ਸੰਗਤ ਵਿੱਚ ਨਾਮ ਜਪਣ ਦੀ ਪ੍ਰੇਰਨਾ ਮਿਲਦੀ, ਹਰੀ ਨਾਮ ਜਪਣ ਦੀ ਪ੍ਰੇਰਨਾ ਇੱਥੋਂ ਮਿਲਦੀ ਸੰਗਤ ਵਿੱਚ। ਇਸ ਕਰਕੇ ਸਾਧ ਸੰਗਤ ਵਿੱਚੋਂ ਕਿਸੇ ਵਿਰਲੇ ਜਨ ਨੂੰ ਹਰੀ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਕਰ ਕਿਰਪਾ ਅੰਤਰ ਉਰ ਧਾਰਨ,
ਪਰਮੇਸ਼ਰ ਕਿਰਪਾ ਕਰਦਾ ਹੈ ਉਹ ਆਪਣੇ ਹਿਰਦੇ ਦੇ ਪਰਮਾਤਮਾ ਦੇ ਨਾਮ ਨੂੰ ਧਾਰਨ ਕਰਦਾ,
ਉਹੀ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਨੇ। ਉਹਨਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ।
ਪਤ ਪਰੇ ਮੁਗਤ ਪਾਥਰ ਕਾ ਤਾਰ,
ਕਹਿੰਦੇ ਇਹ ਨਾਮ ਐਸਾ ਹੈ ਅਸਾ ਜੀ, ਇਹ ਨਾਮ ਪਸ਼ੂਆਂ ਨੂੰ ਵੀ ਤਾਰ, ਇਹ ਨਾਮ ਪ੍ਰੇਤਾਂ ਨੂੰ ਵੀ ਤਾਰ, ਮੂਰਖਾਂ ਨੂੰ ਵੀ ਤਾਰ ਦਿੰਦਾ। ਇੱਥੋਂ ਤੱਕ ਕਿ ਜਿਹੜੇ ਪੱਥਰਾਂ ਦੇ ਤਰੀਕੇ, ਪੱਥਰਾਂ ਵਰਗੀ ਜਿਨ੍ਹਾਂ ਦੀ ਕਠੋਰ ਦਿੱਤੀ ਹੈ, ਉਹਨਾਂ ਨੂੰ ਵੀ ਇਹ ਨਾਮ ਦਾ ਨਾਮ ਦੀ ਮਹਿਮਾ ਬੜੀ ਦੱਸਦੀ। ਬੁੱਲੇ ਸ਼ਾਹ ਨੇ ਬੜਾ ਸੁੰਦਰ ਦੱਸਿਆ, ਉਹ ਕਹਿੰਦਾ ਲੋਕੀ ਕਹਿੰਦੇ ਦਾਲ ਨਹੀਂ ਗਲਦੀ, ਬੁੱਲੇ ਸ਼ਾਹ ਦੀ ਲਾਤੀ, ਕਹਿੰਦੇ ਲੋਕੀ ਕਹਿੰਦੇ ਦਾਲ ਨਹੀਂ ਗਲਦੀ, ਮੈਂ ਤਾਂ ਪੱਥਰ ਗੜਦੇ ਹੋਏ, ਮੈਂ ਤਾਂ ਪੱਥਰ ਵੀ ਗੜਦੇ ਹੋਏ ਘੜਦੇ ਹੋਏ ਵੇਖੇ, ਪਿਘਲਦੇ ਹੋਏ ਵੇਖੇ ਨੇ। ਇਹਦਾ ਪ੍ਰਤੱਖ ਪ੍ਰਮਾਣ ਹੈ ਸਤਰਾਂ ਦਾ ਪਾਵਨ ਸਥਾਨ ਹਸਨ ਅਬਲਾਲ ਦੀ ਧਰਤੀ ਤੇ ਗੁਰਦੁਆਰਾ ਪੰਜਾ ਦਾ। ਪੱਥਰ ਨਾਲ ਹੱਥ ਖੁੱਲਦਾ ਤੇ ਪੱਥਰ ਮੋਹ ਪੜ, ਇੱਥੇ ਗਰੀਬਨ ਵਾਜ ਪਾਤਸ਼ਾਹ ਕਹਿੰਦੇ ਇਹ ਨਾਮ ਐਸਾ ਤੇ ਪਸ਼ੂਆਂ ਨੂੰ ਵੀ ਪਾ, ਇਹ ਨਾਮ ਪ੍ਰੇਤਾਂ ਨੂੰ ਵੀ ਪਾ। ਪ੍ਰੇਤ ਨੂੰ ਵੀ ਬੜੀ ਧਿਆਨ ਜ਼ਰੂਰੀ, ਪ੍ਰੇਤ ਦੁਨੀਆਂ ਚ ਸਭ ਦੁਨੀਆਂ ਤੋਂ ਪ੍ਰੇਤ ਤੇ ਮਾੜੀ ਚੁੱਕੀ ਪ੍ਰੇਤ, ਮਹਾਰਾਜ ਜੀ ਕਹਿੰਦੇ ਮੁਗਤ, ਮੁਗਤ ਕਹਿੰਦੇ ਜਿਹੜਾ ਬਿਲਕੁਲ ਤੇ ਪਾਥਰ ਪੱਥਰ ਵਰਗੀ ਜਿਨ੍ਹਾਂ ਦੀ ਕਠੋਰ ਦਿੱਤੀ ਹੈ, ਪਰਮਾਤਮਾ ਦਾ ਨਾਮ ਉਹਨਾਂ ਨੂੰ ਵੀ ਪਾਰਦਾ ਹੈ।
ਹਰਸਾ
ਜੀ, ਦੁਨੀਆਂ ਦੇ ਜਿਤਨੇ ਰੋਗ ਨੇ, ਜਿਤਨੇ ਵੀ ਰੋਗ, ਸਰਬ ਰੋਗ ਸਾਰੇ ਰੋਗ, ਸਾਰੇ ਰੋਗਾਂ ਦੀ ਔਖਦੀ ਜਿਹੜੀ ਦਵਾਈ ਹੈ ਉਹ ਇੱਕ ਪਰਮਾਤਮਾ ਦਾ ਨਾਮ ਹੈ। ਹਰੀ ਦਾ ਸਾਰੇ ਰੋਗਾਂ ਦੀ ਦਵਾਈ, ਹਰ ਇੱਕ ਰੋਗ ਦੀ ਦਵਾਈ ਵੱਖੋ ਵੱਖਰੀ, ਜਿੰਨੇ ਵੀ ਰੋਗ ਨੇ ਹਰ ਇੱਕ ਰੋਗ ਦੀ ਦਵਾਈ ਔਖਦੀ ਵੱਖਰੀ ਹੈ, ਬੁਖਾਰ ਦੀ ਵੱਖਰੀ ਹੈ, ਸਿਰ ਦਰਦ ਦੀ ਵੱਖਰੀ ਹੈ। ਸਾਰੇ ਰੋਗਾਂ ਦੀ ਦਵਾਈ ਅਜੀ ਨਹੀਂ ਬਣੀ ਕਿ ਸਾਰੇ ਰੋਗਾਂ ਦੇ ਉੱਤੇ ਅਸਰ ਕਰਦੀ, ਪਰ ਪਰਮਾਤਮਾ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ। ਇਹ ਕਾਮ ਦੀ ਵੀ ਦਵਾਈ ਹੈ, ਕ੍ਰੋਧ ਦੀ ਵੀ ਦਵਾਈ ਹੈ, ਹੰਕਾਰ ਦੀ ਵੀ ਦਵਾਈ ਹੈ, ਈਰਖਾ ਵਕੀਲੀ ਨਿੰਦਾ ਕੁੰਡਲੀ ਦਵੈਸ਼, ਇਹ ਜਿਤਨੇ ਰੋਗ ਨੇ ਨਾ ਸਾਰੇ, ਤੇ ਇਹਨਾਂ ਸਾਰੇ ਰੋਗਾਂ ਦੀ ਦਵਾਈ ਪਰਮਾਤਮਾ ਦਾ ਨਾਮ। ਹਰੀ ਦਾ ਮਹਾਰਾਜ ਜੀ ਕਹਿੰਦੇ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਹਰੀ ਦਾ ਨਾਮ ਸਾਰੇ ਦੁੱਖਾਂ ਨੂੰ ਭੰਜਣ, ਉਹਦੀ ਦੁਆਈ ਮਿਲਦੀ ਕਿੱਥੋਂ ਹੈ? ਗੁਰੂ ਰੂਪੀ ਵੈਦ ਕੋਲੋਂ ਮਿਲਦੀ, ਗੁਰੂ ਵੈਦ ਹੈ ਤੇ ਗੁਰੂ ਰੂਪੀ ਵੈਦ ਕੋਲੋਂ ਮਿਲਦੀ ਹੈ। ਮੇਰਾ ਵੈਦ ਗੁਰੂ ਕੋ ਮਿਲਦਾ, ਗੁਰੂ ਗੋਬਿੰਦ ਜੀ ਵੈਦ ਬਣ ਕੇ ਜਦੋਂ ਇਹ ਦਵਾਈ ਹੁੰਦੇ ਨੇ ਤੇ ਹਰ ਹਰ ਨਾਮ ਔਖਤ ਦੁੱਖ ਪੀਆ ਕਾਟੈ ਜਾਂਦੀ ਫੰਦਾ, ਕਹਿੰਦੇ ਰੋਗ ਤਾਂ ਕੀ ਲਵੇ ਧੋਲੇ ਜੀ, ਰੋਗਾਂ ਦੇ ਨਾਲ ਜਨਮ ਦੇ ਮਰਨ ਦੀਆਂ ਫਲੀਆਂ ਵੀ ਕੱਟੀਆਂ ਨੇ ਤੇ ਨਾਮ ਦੀ ਦਵਾਈ, ਸਾਰੇ ਰੋਗਾਂ ਦੀ ਦਵਾਈ, ਸਰਵ ਰੋਗਾਂ ਦੀ ਔਖਦੀ ਉਹ ਪਰਮੇਸ਼ਰ ਦਾ ਹਰੀ ਦਾ। ਹਾਂਜੀ,
ਕਲਿਆਣ ਰੂਪ ਮੰਗਲ ਗੁਣ ਗਾਵਾਂ,
ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਮੰਗਲ, ਮੰਗਲ ਦਾ ਮਤਲਬ ਹੁੰਦਾ ਖੁਸ਼ੀ, ਖੁਸ਼ੀ ਦਾ ਦਾਤਾ, ਖੁਸ਼ੀਆਂ ਦਾ ਦਾਤਾ, ਸੁੱਖਾਂ ਦਾ ਦਾਤਾ, ਉਸ ਬੰਦਰ ਰੂਪ ਖੁਸ਼ੀਆਂ ਦੇ ਦਾਤੇ ਨੂੰ ਜਦੋਂ ਦੇ ਗੁਣਾਂ ਨੂੰ ਗਾਮ ਗਾਮ ਦਾ ਮਤਲਬ ਗਾਇਆ ਗਿਆ, ਜਦੋਂ ਦੇ ਗੁਣ ਗਾਇਨ ਕੀਤੇ ਤੇ ਉਹਦੇ ਗੁਣ ਗਾਇਨ ਕਰਨ ਤੋਂ ਬਾਅਦ ਕਲਿਆਣ ਦੀ ਪ੍ਰਾਪਤ ਹੁੰਦੀ। ਕਲਿਆਣ ਦਾ ਮਤਲਬ ਹੈ ਮੁਕਤੀ, ਮੁਕਤੀ ਦੀ ਪ੍ਰਾਪਤ, ਮੋਕਸ਼ ਦੀ ਪ੍ਰਾਪਤ। ਜਦੋਂ ਦੇ ਗੁਣਾਂ ਨੂੰ ਗਾਇਨ ਤੇ ਫਿਰ ਕਲਿਆਣ ਮੁਕਤੀ ਦੀ ਦਾਤ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਕੋਲੋਂ ਮੋਕਸ਼ ਦੀ ਪ੍ਰਾਪਤੀ ਹੋਈ।
ਕਾਬ ਜੁਗਤਾ ਕਿਤੇ ਨ ਪਾਈਐ ਧਰਮਾ,
ਕਿ ਜਿਹੜਾ ਪ੍ਰਮਾਤਮਾ ਦਾ ਹਰੀ ਦਾ ਨਾਮ ਹੈ ਉਹ ਕਿਸੇ ਧਰਮ ਕਰਕੇ ਨਹੀਂ ਪ੍ਰਾਪਤ ਹੁੰਦਾ। ਜੇ ਅੱਗੇ ਵੀ ਕਿਸੇ ਧਰਮ ਨਾਲ ਪ੍ਰਾਪਤ ਹੋਵੇ ਜਾਂ ਕਿਸੇ ਜੁਗਤੀ ਨਾਲ ਮਿਲੇਗਾ ਜਾਂ ਕਿਸੇ ਤਰੀਕੇ ਨਾਲ ਪਾਵਾਂ, ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਨ ਦਾ ਕੋਈ ਤਰੀਕਾ ਨਹੀਂ, ਕੋਈ ਯੁਗਤੀ ਨਹੀਂ, ਕੋਈ ਧਰਮ ਨਹੀਂ। ਕੰਚਨ ਕਿਉਂ ਪਾਈਆ ਜੀ ਹੋਰ ਮਾਝੇ ਰਾਮ ਗੀਆ ਹੈ ਹੋਰ, ਤਰੀਕਾ ਹੀ ਕੋਈ ਨਹੀਂ ਉਹਨਾਂ ਆਦਿ ਚਾਨਣ ਨੂੰ ਦੇ ਕੇ ਵੀ ਇਹ ਨਾਮ ਪ੍ਰਾਪਤ ਨਹੀਂ। ਕਿਸੇ ਯੁਗਤੀ ਨਾਲ, ਕਿਸੇ ਤਰੀਕੇ ਨਾਲ, ਕਿਸੇ ਧਰਮ ਨਾਲ, ਕਾਹੂ ਜੁਗਤ ਕਿਸੇ ਯੁਗਤੀ ਨਾਲ, ਕਿਸੇ ਨਾ ਪਾਈਆ ਧਰਮ, ਨਾ ਕਿਸੇ ਧਰਮ ਨਾਲ, ਨਾ ਕਿਸੇ ਤਰੀਕੇ ਨਾਲ ਨਾਮ ਦੀ ਪ੍ਰਾਪਤੀ ਹੁੰਦੀ। ਤੇ ਫਿਰ ਸਵਾਲ ਹੈ ਨਾਲ ਕਿਵੇਂ ਮਿਲਦਾ, ਕਿਵੇਂ ਪ੍ਰਾਪਤ ਹੁੰਦਾ ਪਰਮਾਤਮਾ ਦਾ ਨਾਮ, ਜੇ ਕਿਸੇ ਤਰੀਕੇ ਨਾਲ, ਕਿਸੇ ਯੁਗਤੀ ਨਾਲ, ਕਿਸੇ ਧਰਮ ਨਾਲ ਪ੍ਰਾਪਤ ਨਹੀਂ ਹੁੰਦਾ ਤੇ ਕਿਵੇਂ ਮਿਲਦਾ? ਤਾਂ ਇਹਦਾ ਜਵਾਬ ਅਗਲੇ ਪੰਜੀ ਚ ਦਿੰਦੇ ਹਨ।
ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ।
ਗੁਰੂ ਅਰਜਨ ਦੇਵ ਸਾਹਿਬ ਜੀ ਪੰਜਵੇਂ ਪਾਤਸ਼ਾਹ ਕਹਿੰਦੇ ਨਾਮ ਤਿਸ ਨੂੰ ਮਿਲਦਾ ਹੈ ਜਿਸ ਦੇ ਕਰਮਾਂ ਵਿੱਚ ਧੁਰ ਦਾ ਉਹ ਪ੍ਰਮਾਤਮਾ ਨੇ ਲਿਖ ਕੇ ਦਿੱਤੀ। ਜਿਸ ਲਿਖਿਆ ਧੁਰ ਕਰਮ, ਧੁਰ ਤੋਂ ਹੀ ਪਰਮਾਤਮਾ ਨੇ ਜਿਸ ਦੇ ਮੱਥੇ ਤੇ ਲਿਖ ਕੇ ਭੇਜਿਆ ਉਹਨੂੰ ਇਹ ਨਾਮ ਮਿਲਦਾ, ਉਹਨੂੰ ਇਹ ਨਾਮ ਦੀ ਪ੍ਰਾਪਤੀ ਹਰ ਇੱਕ ਨੂੰ, ਕਿਸੇ ਜੁਗਤੀ ਨਾਲ, ਕਿਸੇ ਤਰੀਕੇ ਨਾਲ, ਕਿਸੇ ਧਰਮ ਨਾਲ। ਆਹ ਪਰਮਾਤਮਾ ਚੌਂਦਰਗਾਹ ਨੂੰ ਲਿਖ ਕੇ ਭੇਜਦਾ ਹੈ। ਹੁਣ ਕੋਈ ਨਿਰਾਸ਼ ਨਾ ਹੋ ਜਾਏ ਇਹ ਸੁਣ ਕੇ, ਫਿਰ ਸਾਡੇ ਦੇਖਣ ਨੂੰ ਕਿਹੜਾ ਦੇਖਿਆ ਹੋਣਾ, ਨਿਰਾਸ਼ ਨਾ ਹੋਈਏ ਸਾਡੇ ਕੋਲ ਸੁਣ ਕੇ, ਸਾਡੇ ਕਿਹੜਾ ਦੇਖਣ ਨੂੰ ਦੇਖਿਆ ਹੋਣਾ ਜਿਹੜਾ ਨਾਮ ਦੱਸੂ, ਸਾਡੇ ਕਿੱਥੇ ਕਰਮਾਂ ਨੂੰ ਆਪ ਬੰਦਾ ਕਹਿ ਵੀ ਦਿੰਦਾ। ਇਹ ਨਿਰਾਸ ਹੋਣ ਦੀ ਵੀ ਲੋੜ ਨਹੀਂ। ਬਾਈ ਦੇਸਾਂ ਨੇ ਕਿਹਾ ਗਰੀਬ ਨਿਵਾਸ, ਲੋਕ ਪ੍ਰਲੋਕ ਦੇ ਲਿਖਾਰੀ ਤੁਸੀਂ ਉੱਥੇ ਨਹੀਂ ਲਿਖਿਆ, ਤਾਂ ਇੱਥੇ ਲਿਖ ਦਿਓ, ਉੱਧਰ ਹੀ ਲਿਖਣੇ ਸੀ, ਉੱਥੇ ਲਿਖਣੇ ਨਹੀਂ, ਭੁੱਲ ਗਏ ਜੀ, ਇੱਥੇ ਲਿਖ ਦਿਓ। ਲਿਖਾਰੀ ਦਾ ਬੜਾ ਗਿਆਨ ਹੈ ਤੇ ਸਤਿਗੁਰੂ ਨੇ ਨਾ, ਤੇ ਇਹ ਜੋ ਕਿ ਅਸੀਂ ਵੀ ਨਾ ਵਰਤ ਸਕਦੇ ਹਾਂ, ਬਾਦਸ਼ਾਹ ਜੀ ਉੱਥੇ ਨਹੀਂ ਲਿਖੇ, ਨਾਮ ਉੱਥੇ ਨਹੀਂ ਲਿਖਣਾ, ਨਹੀਂ ਲਿਖਿਆ ਤਾਂ ਕਿਰਪਾ ਕਰਕੇ ਹੁਣ ਲਿਖਦੇ, ਹੁਣ ਵੀ ਤਾਂ ਤੁਸੀਂ ਲਿਖਣਾ, ਤੁਹਾਡੇ ਬਿਨਾਂ ਕਿਹੜਾ ਕੋਈ ਦੂਜਾ ਲਿਖਾ ਨਹੀਂ। ਲਿਖਾਰੀ ਨਾਨਕਾ ਨਾਮ ਲਿਖਾ, ਨਾਮ ਆਪ ਦੀ ਕਿਰਪਾ ਕਰਕੇ ਸਾਡੇ ਭਾਗਾਂ ਚ ਲਿਖ ਦਿੱਤੇ, ਤੇ ਜਿਹਨਾਂ ਦੇ ਭਾਗਾਂ ਚ ਸਤਿਗੁਰੂ ਜੀ ਲਿਖ ਦਿੰਦੇ ਨੇ ਉਹਨਾਂ ਨੂੰ ਨਾਮ ਦੀ ਪ੍ਰਾਪਤੀ। ਸਹਿਕਾਰ ਜੀ ਪਵਿੱਤਰ ਪਾਪ ਵਿਚਾਰ ਸਾਡੇ ਵਾਹਿਗੁਰੂ ਦਾ